ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਇਤਿਹਾਸ ਜੋ ਸਾਡੇ ਜੀਵਨ ਵਿੱਚ ਰੰਗ ਲਿਆ ਰਿਹਾ ਹੈ ਖਾਲਸਾ ਜੀ, ਉਹ ਕਥਾ ਤੇ ਉਹ ਹੈ ਜੋ ਜੀਵਨ ਵਿੱਚ ਬਦਲਾਅ ਪੈਦਾ ਕਰੇ, ਰੂਹਾਨੀ ਰਸ ਪੈਦਾ ਕਰੇ, ਔਗੁਣਾਂ ਦਾ ਤਿਆਗ ਕਰੇ, ਸਹਿਜ ਰਸ ਪ੍ਰਦਾਨ ਕਰੇ। ਉਹ ਕਥਾ ਹੈ, ਸੁਣ ਹਰ ਕਥਾ ਉਤਾਰੀ ਮੈਲ। ਗੁਰੂ ਨਾਨਕ ਪਾਤਸ਼ਾਹ ਦੀ ਇਹ ਬਖਸ਼ਿਸ਼ਾਂ ਸਾਡੇ ਹਿਰਦੇ ਦੀ ਅੰਤਸ਼ ਕਰਨ ਦੀ ਮੈਲ ਨੂੰ ਦੂਰ ਕਰਦੀਆਂ ਹਨ। ਮਹਾਰਾਜ ਜਿੱਥੇ ਜਿੱਥੇ ਧਰਤੀ ਗਏ, ਨੌ ਖੰਡ ਧਰਤੀ ਨੂੰ ਮਹਾਰਾਜ ਜੀ ਨੇ ਭਾਗ ਲਾਏ। ਸਿੰਗਲਾ ਦੀਪ ਉਹ ਟਾਪੂ ਜਿੱਥੇ ਭਾਈ ਮਨਸੁਖ ਜੀ ਗਏ, ਰਾਜੇ ਨੂੰ ਲਾਗ ਲਗਾਤੀ, ਰਾਜਾ ਉਡੀਕਦਾ ਹੈ ਕਿ ਐਸੇ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਸਰੂਪ ਮੇਰੇ ਕੋਲ ਆਉਣ, ਮੈਨੂੰ ਦਰਸ਼ਨ ਦੇਣ। ਉਹਦੀ ਉਡੀਕ, ਉਹਦਾ ਪਿਆਰ ਗੁਰੂ ਨਾਨਕ ਪਾਤਸ਼ਾਹ ਨੂੰ ਖਿੱਚ ਕੇ ਲੈ ਗਿਆ। ਉੱਥੇ ਗੁਰੂ ਨਾਨਕ ਮਹਾਰਾਜ ਪਹੁੰਚੇ ਹਨ ਸਿੰਗਲਾ ਦੀਪ ਦੀ ਧਰਤੀ ਉੱਤੇ। ਬਾਰ ਬਾਰ ਇੱਕ ਸੁੱਕਾ ਬਾਗ ਪਿਆ ਸੀ, ਪਾਤਸ਼ਾਹ ਨੇ ਜਾ ਕੇ ਚਰਨ ਪਾਏ। ਸੂਕੇ ਹਰੇ ਕੀਏ ਖਿਨ ਮਾਹੇ, ਉਹ ਬਾਗ ਖਿਨ ਵਿੱਚ ਹੀ ਸੁੱਕਾ ਹਰਿਆ ਭਰਿਆ ਹੋ ਗਿਆ ਖਾਲਸਾ ਜੀ। ਬਾਗ ਦਾ ਮਾਲੀ ਵੇਖਦਾ ਹੈ ਕਿ ਮੈਂ ਬਾਗ ਦੀ ਬੜੀ ਸੇਵਾ ਕਰਦਾ, ਪਰ ਮੇਰੇ ਤੋਂ ਬਾਗ ਨਹੀਂ ਹਰਿਆ ਭਰਿਆ ਹੋਇਆ। ਬਹੁਤ ਸੰਤ ਮਹਾਤਮਾ ਆਏ ਇਸ ਬਾਗ ਵਿੱਚ, ਉਹਨਾਂ ਕਰਕੇ ਬਾਗ ਹਰਿਆ ਭਰਿਆ ਨਹੀਂ ਹੋਇਆ। ਇਹ ਕੌਣ ਹਨ ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ? ਦੌੜ ਕੇ ਗਿਆ ਆਪਣੇ ਰਾਜੇ ਸ਼ਿਵਨਾਭ ਕੋਲ। ਕਹਿਣ ਲੱਗਾ, ਰਾਜਾ ਜੀ, ਆਪਣੇ ਬਾਗ ਵਿੱਚ ਕੋਈ ਸੰਤ ਆਏ ਹਨ ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਰਾਜਾ ਸੋਚਦਾ ਹੈ ਕੋਈ ਸੰਤ ਮਹਾਤਮਾ ਪੂਰਨ ਹੋਣਗੇ। ਰਾਜੇ ਤੱਕ ਵਜ਼ੀਰ ਸੀ ਪਰਸੁਰਾਮ। ਰਾਜਾ ਕਹਿਣ ਲੱਗਾ, ਪਰਸੁਰਾਮ ਪਹਿਲਾਂ ਤੂੰ ਜਾ, ਉਹਨਾਂ ਲਈ ਜਲ ਪਾਣੀ ਲੈ ਜਾ, ਪ੍ਰਸ਼ਾਦਾ ਲੈ ਜਾ, ਪ੍ਰਸ਼ਾਦਾ ਛਕਾ। ਪਰਸੁਰਾਮ ਜਲ ਪਾਣੀ ਪ੍ਰਸ਼ਾਦਾ ਆਦਿਕ ਲੈ ਕੇ ਆਇਆ। ਕਹਿਣ ਲੱਗਾ, ਸੰਤ ਜੀ ਇਹ ਛਕੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਅਸੀਂ ਛਕਦੇ ਨਹੀਂ, ਸਾਡਾ ਭੋਜਨ ਕੁਝ ਹੋਰ ਹੈ। ਉਹਦੀ ਨਿਸ਼ਠਾ ਕੀਤੀ ਮਹਾਰਾਜ ਜੀ ਨੇ। ਫਿਰ ਖਾਲਸਾ ਦੇ ਰਾਜੇ ਨੇ ਆਪਣੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕਰਨ ਲਈ ਸੋਹਣੀਆਂ ਇਸਤਰੀਆਂ ਭੇਜੀਆਂ, ਵੇਸ਼ਵਾਵਾਂ ਭੇਜੀਆਂ ਕਿ ਪਤਾ ਕਰੀਏ ਪੂਰਨ ਸੰਤ ਹਨ ਕਿ ਵਿਚਾਰੀ ਹਨ। ਉਹ ਬੀਬੀਆਂ ਆਈਆਂ ਮੋਹਣ ਵਾਲੀਆਂ, ਆ ਕੇ ਬੜੇ ਹਾਵ ਭਾਵ ਵਿਖਾਉਂਦੀਆਂ ਹਨ ਮਹਾਰਾਜ ਨੂੰ। ਪਾਤਸ਼ਾਹ ਕਹਿੰਦੇ, ਬਚਿਓ, ਇਹ ਕੀ ਕਰਦੀ ਹੋ? ਇਹ ਸਰੀਰ ਦਾ ਬੜਾ ਗੁਮਾਨ ਕਰਦੀਆਂ ਹੋ, ਬਾਹਰੋਂ ਸਰੀਰ ਭਾਵੇਂ ਸੋਹਣੀ ਚਮੜੀ ਕਰਕੇ ਇਹ ਸੋਹਣਾ ਵਿਖਦਾ ਹੈ, ਪਰ ਅੰਦਰ ਤਾਂ ਜ਼ਹਿਰ ਹੈ, ਲਹੂ ਮਿਝ ਦਾ ਗਾਰਾ ਹੈ। ਜਦੋਂ ਇਹ ਬਖਸ਼ਿਸ਼ ਕੀਤੀ ਪਾਤਸ਼ਾਹ ਨੇ ਖਾਲਸਾ ਜੀ, ਤੇ ਉਹਨਾਂ ਤੇ ਬੜਾ ਪ੍ਰਭਾਵ ਪਿਆ ਹੈ। ਆਓ ਹੁਣ ਮਹਾਰਾਜ ਜੀ ਨੂੰ ਪਰਖਣ ਲਈ ਇਹ ਫਿਰ ਹੋਰ ਕਿਹੜੇ ਕਿਹੜੇ ਤਰੀਕੇ ਵਰਤ ਰਿਹਾ ਰਾਜਾ। ਰਾਜਾ ਸ਼ਿਵਨਾਭ ਫਿਰ ਆਪ ਦਰਸ਼ਨ ਕਰਨ ਲਈ ਆਵੇਗਾ ਮਹਾਰਾਜ ਦੇ, ਤੇ ਪਾਤਸ਼ਾਹ ਇਹਦੀ ਧਰਤੀ ਨੂੰ ਵੀ ਭਾਗ ਲਾਣਗੇ ਇਹਦੇ ਹਿਰਦੇ ਵਿੱਚ ਹੀ ਆ ਕੇ ਬੈਠਣਗੇ ਤੇ ਸਾਰੀ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਗੁਰੂ ਨਾਨਕ ਪਾਤਸ਼ਾਹ ਸਾਡੇ ਹਿਰਦੇ ਨੂੰ ਭਾਗ ਲਾਣ। ਆਓ ਸਾਰੇ ਪਿਆਰੇ ਅਰਦਾਸ ਬੇਨਤੀ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਜੋ ਪਈ ਕਾਇਆ ਆਦ ਕੱਪੜ ਹੈ ਕੂੜੇ।
ਰਾਜੇ ਦਾ ਮੰਤਰੀ ਹੈ, ਵਜ਼ੀਰ ਹੈ ਪਰਸੁਰਾਮ, ਉਹਨੇ ਬਹੁਤ ਬਸਤਰ ਆਦਿਕ ਗਹਿਣੇ ਆਦਿਕ ਭੇਟਾਵਾਂ ਅਰਪਣ ਕੀਤੀਆਂ ਮਹਾਰਾਜ ਨੂੰ। ਰਾਜੇ ਨੇ ਆਖਿਆ ਮੰਤਰੀ ਤੁਸੀਂ ਇਹ ਲੈ ਜਾਓ। ਮੰਤਰੀ ਜੀ ਵਜ਼ੀਰ ਜੀ ਆਏ, ਕੁਛ ਭੇਟਾਵਾਂ ਕੱਪੜਾ ਆਦਿਕ ਅਰਪਣ ਕਰਨ ਲੱਗੇ। ਪਾਤਸ਼ਾਹ ਕਹਿੰਦੇ ਸਾਡੇ ਲਾਇਕ ਇਹ ਨਹੀਂ, ਏਸੀ ਨਹੀਂ ਪਾਉਣੇ। ਕਾਇਆ ਆਦ ਕੱਪੜ ਹੈ ਕੂੜੇ, ਇਹ ਸਰੀਰ ਵੀ ਕੱਪੜਾ ਹੀ ਹੈ, ਕੂੜਾ ਹੈ, ਇਹਨੂੰ ਕੱਪੜਾ ਕਿਉਂ ਆਖਿਆ ਖਾਲਸਾ ਜੀ? ਕਿ ਆਤਮਾ ਨੂੰ ਢਕਣ ਲਈ ਇਹ ਸਰੀਰ ਬਣਿਆ ਹੋਇਆ ਹੈ। ਜਿਹੜੇ ਪੰਜ ਕੋਸ਼ ਉੱਤੇ ਹਨ ਉਹ ਢਕਣ ਲਈ ਹੈ ਖਾਲਸਾ ਜੀ। ਤੇ ਸਭ ਤੋਂ ਉਤਲਾ ਇਹ ਕੋਸ਼ ਹੈ ਅਨਮੈ ਕੋਸ਼, ਇਹ ਸਰੀਰ ਇਹ ਕੱਪੜਾ ਹੈ, ਤੇ ਇਹ ਕੱਪੜਾ ਵੀ ਨਾਸ਼ ਹੋ ਜਾਵੇਗਾ, ਇਹ ਵੀ ਝੂਠਾ ਹੈ।
ਇਨ ਬੀ ਲੋਕ ਪੂਲਤ ਹੈ ਮੂੜੇ,
ਜਿਹੜੇ ਮੂਰਖ ਮਨੁੱਖ ਹਨ, ਝੂਠੇ ਮਨੁੱਖ ਹਨ, ਉਹ ਸਰੀਰ ਨੂੰ ਵੇਖ ਵੇਖ ਕੇ ਬੜੇ ਫੁੱਲਦੇ ਹਨ ਕਿ ਮੇਰਾ ਸਰੀਰ ਬੜਾ ਸੋਹਣਾ ਹੈ, ਬਹੁਤ ਸੁੰਦਰ ਆ। ਉਹ ਸਰੀਰ ਨੂੰ ਵੇਖ ਵੇਖ ਕੇ ਅਹੰਕਾਰੀ ਜਾ ਰਹੇ ਹਨ।
ਹਮਰੇ ਇਹੋ ਨਾ ਕਿਸ ਹੂੰ ਕਾਜਾ,
ਪਾਤਸ਼ਾਹ ਕਹਿਣ ਲੱਗੇ ਮੰਤਰੀ ਜੀ ਵਜ਼ੀਰ ਜੀ, ਸਾਡੇ ਇਹ ਗਹਿਣੇ ਇਹ ਕੱਪੜੇ ਇਹ ਕਿਸੇ ਕੰਮ ਨਹੀਂ ਆਉਣੇ।
ਜਾਏ ਦੀਜੀਏ ਆਪਨ ਰਾਜਾ,
ਜਾ ਕੇ ਦੇ ਦੋ ਆਪਣੇ ਰਾਜੇ ਨੂੰ। ਰਾਜੇ ਨੂੰ ਕਿ ਸਾਂਭ ਕੇ ਰੱਖੇ ਕੱਪੜੇ, ਇਹ ਗਹਿਣੇ ਉਹਦੇ ਕੰਮ ਆਉਣਗੇ, ਸਾਡੇ ਕੰਮ ਨਹੀਂ ਆਣੇ।
ਸੁਨ ਮੰਤਰੀ ਗਾ ਨਿਕਟ ਰਾਜਾਨਾ,
ਜਦੋਂ ਮੰਤਰੀ ਪਰਸੁਰਾਮ ਨੇ ਸੁਣਿਆ ਤੇ ਸੁਣ ਕੇ ਉਹਦੀ ਨਿਸ਼ਠਾ ਹੋ ਗਈ, ਉਹਦੇ ਹਿਰਦੇ ਨੂੰ ਵੀ ਠੰਡ ਮਿਲੀ ਖਾਲਸਾ ਜੀ। ਉਹ ਅੰਦਰ ਸਹਿਜ ਰਸ ਆਇਆ ਪਾਤਸ਼ਾਹ ਦੇ ਦਰਸ਼ਨ ਪਰਸ਼ਨ ਕਰਕੇ, ਤੇ ਇਹ ਸੁਣ ਕੇ ਆਪਣੇ ਰਾਜੇ ਸ਼ਿਵ ਨਾਭ ਕੋਲ ਚਲਾ ਗਿਆ।
ਅਸ ਪ੍ਰਕਾਰ ਮੁਖ ਬਚਨ ਬਖਾਨਾ,
ਜਾ ਕੇ ਇਸ ਤਰ੍ਹਾਂ ਦੇ ਉਹਨੇ ਬਚਨ ਕੀਤੇ ਹਨ ਰਾਜੇ ਨੂੰ।
ਉੱਤਮ ਸੰਤ ਸੁਸ਼ੀਲ ਉਦਾਰਾ,
ਮੰਤਰੀ ਕਹਿਣ ਲੱਗਾ ਰਾਜਾ ਜੀ ਉਹ ਆਮ ਸੰਤਾਂ ਵਾਂਗ ਨਹੀਂ, ਉਹ ਪਖੰਡੀ ਨਹੀਂ, ਉਹ ਵਿਵਚਾਰੀ ਨਹੀਂ, ਉਹ ਲਾਲਚੀ ਨਹੀਂ, ਉਹ ਉੱਤਮ ਸੰਤ ਹਨ, ਸ੍ਰੇਸ਼ਟ ਸੰਤ ਹਨ ਜਿਹੜੇ ਸਾਡੇ ਬਾਗ ਵਿੱਚ ਆਏ ਹਨ।
ਕਛੂ ਨਾ ਲੇਵਤ ਪਠਿਓ ਤੁਮਾਰਾ,
ਉਹ ਤੁਹਾਡਾ ਉਹ ਭੇਜਿਆ ਹੋਇਆ ਸਾਜੋ ਸਮਾਨ ਕੁਛ ਗ੍ਰਹਿਣ ਨਹੀਂ ਕਰਦੇ, ਨਾ ਤੁਹਾਡੇ ਵੱਲੋਂ ਕੱਪੜੇ ਗ੍ਰਹਿਣ ਕੀਤੇ ਉਹਨਾਂ ਨੇ, ਨਾ ਗਹਿਣੇ ਗ੍ਰਹਿਣ ਕੀਤੇ, ਨਾ ਤੁਹਾਡੀ ਮਾਇਆ ਗ੍ਰਹਿਣ ਕੀਤੀ, ਉਹ ਲਾਲਚੀ ਨਹੀਂ ਹਨ।
ਚਲੋ ਆਪ ਤੇ ਦਰਸ਼ਨ ਕੀਜੈ,
ਚਲੋ ਉੱਠੋ ਹੁਣ ਰਾਜਾ ਜੀ, ਕਿਉਂ ਇੱਥੇ ਦੇਰੀ ਕਰਦੇ ਹੋ, ਉੱਠ ਕੇ ਆਓ ਤੇ ਦਰਸ਼ਨ ਕਰੋ ਐਸੇ ਮਹਾਂਪੁਰਖਾਂ ਦੇ।
ਸ਼੍ਰੀ ਨਾਨਕ ਕੋ ਪਰਖ ਪਤੀਜੈ,
ਤੇ ਪਰਖ ਕਰੋ ਵੀ ਇਹੀ ਗੁਰੂ ਨਾਨਕ ਮਹਾਰਾਜ ਹਨ। ਅਜੇ ਤੱਕ ਮੈਂ ਨਾਮ ਨਹੀਂ ਪੁੱਛ ਕੇ ਆਇਆ ਉਹਨਾਂ ਦਾ, ਤੁਸੀਂ ਆ ਕੇ ਪੁੱਛੋ ਉਹਨਾਂ ਤੋਂ ਕਿ ਤੁਹਾਡਾ ਨਾਮ ਨਾਨਕ ਹੀ ਹੈ ਜੀ, ਤੁਸੀਂ ਹੀ ਗੁਰੂ ਨਾਨਕ ਮਹਾਰਾਜ ਹੋ, ਤੁਸੀਂ ਹੀ ਪਰਮੇਸ਼ਰ ਹੋ, ਤੁਸੀਂ ਹੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇਹ ਆ ਕੇ ਪੁੱਛੋ ਉਹਨਾਂ ਨੂੰ, ਉਹਨਾਂ ਦੀ ਪਰਖ ਕਰੋ।
ਸੁਨਤ ਸੁਮਤ ਕੇ ਭੂਪਤ ਬਹਿਨਾ,
ਜਦੋਂ ਸਿਆਣੇ ਵਜ਼ੀਰ ਦੇ ਬਚਨ ਸੁਣੇ ਰਾਜੇ ਨੇ,
ਗਮਨਿਓ ਆਪ ਨਿਕਟ ਗੁਣ ਐਨਾ,
ਗੁਣਾਂ ਦੇ ਐਨ ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਕੋਲ ਆਪ ਰਾਜਾ ਚੱਲ ਕੇ ਆ ਰਿਹਾ ਹੈ।
ਵੀਰ ਨਰਨ ਕੀ ਲੀਨੇ ਸੰਗਾ,
ਨਾਲ ਇਹਦੇ ਹੋਰ ਬੰਦੇ ਵੀ ਆ ਰਹੇ ਹਨ, ਕੁਝ ਖਾਸ ਖਾਸ ਬੰਦੇ ਰਾਜੇ ਦੇ ਇਹ ਵੀ ਨਾਲ ਆ ਰਹੇ ਹਨ।
ਮਿਲਨ ਹੇਤ ਸਤ ਗੁਰੂ ਉਮੰਗਾ,
ਉਮੰਗ ਦੇ ਸਹਿਤ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਮਹਾਰਾਜ ਨੂੰ ਮਿਲਣ ਵਾਸਤੇ ਰਾਜਾ ਆ ਰਿਹਾ ਹੈ।
ਪਹੁੰਚਿਓ ਉਪਬਨ ਹੋਏ ਸਮੀਪਾ,
ਜਦੋਂ ਬਾਗ ਦੇ ਨੇੜੇ ਆਇਆ, ਬਾਗ ਦੇ ਵਿੱਚ ਮਹਾਰਾਜ ਬੈਠੇ ਸਨ, ਸੁਭਾਏ ਮਾਨ ਸਨ, ਤੇ ਬਾਗ ਦੇ ਵਿੱਚ ਆਇਆ ਰਾਜਾ ਤੇ ਮਹਾਰਾਜ ਦੇ ਕੋਲ ਖੜਾ ਹੋ ਗਿਆ।
ਪਦ ਬੰਦਨ ਕੀ ਨੀ ਅਵਨੀ ਪਾ,
ਰਾਜੇ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਹੈ। ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਉੱਤੇ ਮੱਥਾ ਟੇਕ ਕੇ ਰਾਜਾ ਜੀ
ਦਰਸ ਬਿਲੋਕਤ ਬਦਿਓ ਆਨੰਦਾ,
ਦਰਸ਼ਨ ਕਰ ਰਿਹਾ ਹੈ ਮਹਾਰਾਜ ਦੇ, ਜਿਵੇਂ ਜਿਵੇਂ ਦਰਸ਼ਨ ਕਰ ਰਿਹਾ ਆਨੰਦ ਵਧੀ ਜਾ ਰਿਹਾ ਹੈ। ਇਹ ਹੈ ਅਸਲ ਗੁਰੂ ਪਾਤਸ਼ਾਹ ਦੀ ਬਖਸ਼ਿਸ਼, ਉਹਨਾਂ ਦੀਆਂ ਤਰੰਗਾਂ, ਉਹਨਾਂ ਦੀ ਮਿਹਰ ਭਰੀ ਕਿਰਪਾ ਰਾਜੇ ਤੇ ਹੋ ਰਹੀ ਹੈ ਤੇ ਰਾਜੇ ਦੇ ਮਨ ਵਿੱਚ ਹੋਰ ਆਨੰਦ ਵੱਧ ਰਿਹਾ ਹੈ।
ਜਿਉਂ ਸਾਗਰ ਪਿਖ ਪੂਰਨ ਚੰਦਾ,
ਜਿਵੇਂ ਖਾਲਸਾ ਜੀ ਉਹ ਸਮੁੰਦਰ ਵੇਖਦਾ ਵੀ ਆ ਚੰਦਰਮਾ ਪੂਰਾ ਹੈ ਪੂਰਨਮਾਸ਼ੀ ਦਾ, ਚੰਦਰਮਾ ਉਛਾਲੇ ਮਾਰਦਾ ਹੈ, ਖਾਲਸਾ ਸਾਗਰ ਉਛਾਲੇ ਮਾਰਦਾ ਚੰਦਰਮਾ ਨੂੰ ਮਿਲਣ ਵਾਸਤੇ। ਮੰਨ ਲਓ ਖਾਲਸਾ ਜੀ ਰਾਜਾ ਅੱਜ ਉਛਾਲੇ ਮਾਰ ਰਿਹਾ ਕਿ ਦਰਸ਼ਨ ਕਰਾਂ ਗੁਰੂ ਨਾਨਕ ਪਾਤਸ਼ਾਹ ਦੇ, ਬਖਸ਼ਿਸ਼ ਪ੍ਰਾਪਤ ਕਰਾਂ ਇਹਨਾਂ ਦੀ, ਇਹਨਾਂ ਦੇ ਬੋਲ ਸੁਣਾ, ਇਹਨਾਂ ਤੋਂ ਆਨੰਦ ਪ੍ਰਾਪਤ ਕਰਾ।
ਔਰ ਠੰਡ ਪਾ ਗੁਰੂ ਅਗਾਰੀ,
ਫਿਰ ਮਹਾਰਾਜ ਦੇ ਕੋਲ ਸਾਹਮਣੇ ਖੜਾ ਹੋ ਗਿਆ।
ਸ਼੍ਰੀ ਨਾਨਕ ਤਬ ਗਿਰਾ ਉਚਾਰੀ,
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਬਚਨ ਆਖਿਆ।
ਸੁਨ ਰਾਜਾ ਸ਼ਿਵ ਨਾਭ ਤੂੰ ਸ਼ੁਭ ਮਤ ਤੇਰੀ ਰਾਸ,
ਪਾਤਸ਼ਾਹ ਨੇ ਉਹਦਾ ਨਾਮ ਨੀ ਪੁੱਛਿਆ ਖਾਲਸਾ ਜੀ, ਤੇ ਮਹਾਰਾਜ ਪਹਿਲਾਂ ਹੀ ਕਹਿਣ ਲੱਗੇ ਸੁਨ ਰਾਜਾ ਸ਼ਿਵ ਨਾਭ ਤੂੰ। ਉਹ ਰਾਜਾ ਸ਼ਿਵ ਨਾਭ ਸੁਣ ਸਾਡੇ ਬਚਨ, ਤੇਰੀ ਮਤ ਭਰੀ ਹੋਈ ਹੈ ਰਾਸ ਕਰਕੇ, ਪੂੰਜੀ ਕਰਕੇ। ਕਿਹੜੀ ਪੂੰਜੀ ਹੈ? ਸ਼ੁਭ ਗੁਣਾਂ ਦੀ ਪੂੰਜੀ ਹੈ। ਸਤ ਸੰਤੋਖ ਦਇਆ ਧਰਮ ਇਹ ਸ਼ੁਭ ਮਤ ਹਨ। ਹਰ ਰਾਸ ਮੇਰੀ ਮਨ ਵਣਜਾਰਾ, ਉਹ ਰੱਬ ਦਾ ਨਾਮ ਤੇਰੇ ਹਿਰਦੇ ਵਿੱਚ ਹੈ ਭਾਈ, ਤੇਰੇ ਹਿਰਦੇ ਟਿਕਾ ਵੀ ਹੈ, ਬਖਸ਼ਿਸ਼ ਕਰਨੀ ਹੈ ਪਾਤਸ਼ਾਹ ਨੇ। ਪਤਾ ਹੈ ਮਹਾਰਾਜ ਨੂੰ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ, ਪ੍ਰੇਮ ਭਾਵਨਾ ਹੈ ਕਿ ਇਹਦੀ ਮਤ ਵਿੱਚ ਸਾਰੇ ਗੁਣ ਹਨ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਇਹਨੇ ਸਾਡੀ ਸਿੱਖਿਆ ਬਾਣੀ ਪਹਿਲਾਂ ਸੁਣੀ ਹੈ, ਤਾਂ ਹੀ ਪਾਤਸ਼ਾਹ ਕਹਿੰਦੇ ਰਾਜਾ ਜੀ ਤੁਹਾਡੀ ਮਤ ਵਿੱਚ ਬੜੇ ਗੁਣ ਹਨ, ਬਹੁਤ ਭੰਡਾਰੇ ਹਨ, ਬਹੁਤ ਰਾਸ ਹੈ।
ਨਾਨਕ ਪੜਦਾ ਦੂਰ ਕਰ ਹੋਵੇ ਦਾਸਨ ਦਾਸ,
ਨਾਨਕ ਪਾਤਸ਼ਾਹ ਦਾ ਇਹ ਸ਼ਬਦ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਨਹੀਂ, ਪਰ ਜਨਮ ਸਾਖੀ ਵਿੱਚ ਮਹਾਰਾਜ ਜੀ ਆਉਂਦਾ ਹੈ ਖਾਲਸਾ ਜੀ ਦਾ। ਪਾਤਸ਼ਾਹ ਕਹਿੰਦੇ ਨਾਨਕ ਪੜਦਾ ਦੂਰ ਕਰ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਸ ਅਗਿਆਨ ਦਾ ਪਰਦਾ ਦੂਰ ਕਰ ਦੋ। ਬਸ ਜਦੋਂ ਤੱਕ ਅਗਿਆਨ ਦਾ ਪਰਦਾ ਨਹੀਂ ਦੂਰ ਹੁੰਦਾ, ਦਾਸਨ ਦਾਸ ਨਹੀਂ ਬਣੀਦਾ, ਉਦੋਂ ਤੱਕ ਅੰਦਲਾ ਜਿਹੜਾ ਆਤਮ ਰਸ ਹੈ ਬਾਹਰ ਨਹੀਂ ਆਉਣਾ। ਅੰਦਲਾ ਜੋਤ ਸਰੂਪ ਦਾ ਗਿਆਨ ਉਹਨੇ ਅੰਦਰ ਹੀ ਰਹਿ ਜਾਣਾ, ਉਹਨੇ ਬਾਹਰ ਨਹੀਂ ਆਉਣਾ। ਇਹ ਬਰੀਕ ਜਿਹਾ ਪਰਦਾ ਹੈ ਖਾਲਸਾ ਜੀ। ਪਾ ਮੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ, ਭੰਭੀਰੀ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਕਿ ਫਸਲਾਂ ਦੇ ਉੱਤੇ ਇੱਕ ਜੇ ਕਹਿ ਲਓ ਜਹਾਜ਼ ਵਾਂਗ ਛੋਟਾ ਜਹਾਜ਼ ਜਿਹਨੂੰ ਬੱਚੇ ਪਕੜਦੇ ਨਾ, ਉਹ ਘੁੰਮਦੀ ਹੁੰਦੀ ਭੰਭੀਰੀ, ਉਹਦੇ ਖੰਭ ਬੜੇ ਬਰੀਕ ਹੁੰਦੇ, ਆਰ ਪਾਰ ਵਿਖਦਾ ਤੇ ਹੈ ਪਰਦਾ ਤੇ ਪਰਦਾ ਹੀ ਹੈ ਖਾਲਸਾ ਜੀ। ਉਸ ਤੋਂ ਵੀ ਕਈ ਗੁਣਾ ਬਰੀਕ ਅਗਿਆਨ ਦਾ ਪਰਦਾ ਹੈ। ਪਾਤਸ਼ਾਹ ਕਹਿੰਦੇ ਬਸ ਇਹ ਪਰਦਾ ਦੂਰ ਕਰਨਾ ਹੈ ਰਾਜਾ ਜੀ, ਤੁਹਾਨੂੰ ਭੁਲੇਖਾ ਪਿਆ ਹੋਇਆ, ਉਹ ਭੁਲੇਖਾ ਉਹ ਪਰਦਾ ਜਿਹੜਾ ਦੂਰ ਹੋ ਗਿਆ ਤੇ ਫਿਰ ਤੁਹਾਡੇ ਹਿਰਦੇ ਚ ਉਹ ਰਾਸ ਉਹ ਪ੍ਰਗਟ ਹੋਵੇਗੀ, ਤੇ ਪਰਦੇ ਨੂੰ ਦੂਰ ਕਰੋ दासन दास बनो निम्रता बिचाओ।
जो पई सुन श्री गुर के बचन रजाना,
राजे शिव नाम ने जदो महाराज जी दे बचन सुने हना,
निश्चा पयो रिदे सुख माना,
राजे नु भरोसा हो गया भी एही हन संत पूरे, भरोसा पूरा हो गया, सुख मानिया इने जेड़े बचन सुन के पाशा ने आख्या नानक आख्या ना, थोड़ा जा भरोसा ते हो गया भी नानक ता एही हन, तेन पूरा भरोसा हो गया।
तदप एक निसलियो पतियारा,
फिर भी सोचदा है भी एक रात होर परख लवा इना नो, मेरे मन दा कोई शंका न रह जे, क्योंकि नानक नाम दी छाप ता बड़े उचारण कर दे सन, क्योंकि खालसा जी पहला भी नानक शब्द नानू जी नानू पंडित जी होए ओ कहंदा मैं नानक हां, जेडे जेडे भी राजे कोल पहला आए ਉਹ ਆਪਣੇ ਨਾਨਕ ਹੀ ਕਹਿੰਦੇ ਰਹੇ ਵੀ ਅਸੀਂ ਨਾਨਕ ਹਾਂ। ਤਾਂ ਰਾਜੇ ਦੇ ਮਨ ਵਿੱਚ ਅਜੇ ਵੀ ਖਾ ਲੋ ਥੋੜਾ ਸ਼ੰਕਾ ਹੈ ਵੀ ਚਲੋ ਇੱਕ ਰਾਤ ਹੋਰ ਪਰਖ ਕਰਨਾ ਇਹਨਾਂ ਦੀ।
ਪੰਥ ਕਰੋ ਪੁਨੇ ਅੰਗੀਕਾਰਾ,
ਫਿਰ ਇਹਨਾਂ ਦਾ ਪੰਥ ਮੈਂ ਅੰਗੀਕਾਰ ਕਰਾਂਗਾ। ਪੰਥ ਕਹਿੰਦੇ ਖਾਲਸਾ ਜੀ ਸਿੱਖਿਆ, ਧਰਮ, ਮਾਰਗ, ਰਸਤਾ, ਇਹ ਰਸਤਾ ਹੈ ਗਿਆਨ ਦਾ, ਉਹ ਮੈਂ ਅੰਗੀਕਾਰ ਕਰਾਂਗਾ। ਇਹਨਾਂ ਦਾ ਰਸਤਾ ਹੈ ਆਤਮ ਰਸ ਵਾਲਾ, ਉਹ ਮੈਂ ਫਿਰ ਕਬੂਲ ਕਰਾਂਗਾ। ਜੋ ਇਹਨਾਂ ਦੀ ਸਿੱਖਿਆ ਹੈ ਫਿਰ ਮੈਂ ਧਾਰਨ ਕਰਾਂਗਾ।
ਅਸਮਨ ਠਾਨ ਗਏ ਉਹ ਨਿਜ ਧਾਮਾ,
ਇਹਦਾ ਮਨ ਵਿੱਚ ਭਰੋਸਾ ਕਰਕੇ ਠਾਣ ਕੇ ਰਾਜਾ ਆਪਣੇ ਮਹਿਲਾਂ ਵੱਲ ਚਲਾ ਗਿਆ।
ਉਪਬਨ ਰਾਜਤ ਪੂਰਨ ਕਾਮਾ,
ਸਭ ਦੀ ਕਾਮਨਾ ਪੂਰੀ ਕਰਨ ਵਾਲੇ ਧੰਨ ਗੁਰੂ ਨਾਨਕ ਮਹਾਰਾਜ, ਬਾਗ ਵਿੱਚ ਹੀ ਮਹਾਰਾਜ ਬਿਰਾਜ ਰਹੇ ਹਨ।
ਬਹੁਤ ਸੁੰਦਰ ਪਰਿਅੰਕ ਪਠਾਏ,
ਰਾਜੇ ਨੇ ਮਹਾਰਾਜ ਜੀ ਲਈ ਬੜਾ ਸੋਹਣਾ ਪਲੰਘ ਭੇਜਿਆ ਖਾਲਸਾ ਜੀ, ਕਿ ਮਹਾਰਾਜ ਪਲੰਘ ਉੱਤੇ ਆਰਾਮ ਕਰਨਗੇ, ਪਾਤਸ਼ਾਹ ਇੱਥੇ ਆ ਥੋੜਾ ਜਿਹਾ ਆਰਾਮ ਕਰਨਗੇ ਪਲੰਘ ਉੱਤੇ, ਰਾਜੇ ਨੇ ਪਲੰਘ ਭੇਜਿਆ ਹੈ।
ਸੇਵਨ ਇਤ ਸੇਵਕ ਤਬ ਆਏ,
ਸੇਵਾ ਕਰਨ ਲਈ ਸੇਵਾਦਾਰ ਵੀ ਮਹਾਰਾਜ ਦੇ ਕੋਲ ਆ ਗਏ।
ਰਹਿਣ ਪਏ ਪਦਮਨ ਬੁਲਵਾਈ,
ਰਾਤ ਦਾ ਸਮਾਂ ਹੋਇਆ, ਰਾਜੇ ਨੇ ਪਦਮਨੀਆਂ ਇਸਤਰੀਆਂ ਬੁਲਾਈਆਂ। ਖਾਲਸਾ ਜੀ ਇਹ ਵੱਖਰੀ ਵੱਖਰੀ ਜਾਤੀ ਦੀ, ਚਾਰ ਤਰ੍ਹਾਂ ਦੀ ਜਾਤੀ ਦੀ ਇਸਤਰੀਆਂ ਹੁੰਦੀਆਂ, ਸਭ ਤੋਂ ਸ੍ਰੇਸ਼ਟ ਹੈ ਪਦਮਨੀ ਜਾਤੀ ਦੀ ਇਸਤਰੀ, ਰਾਜੇ ਨੇ ਉਹ ਮੰਗਵਾਈਆਂ ਹਨ।
ਉਪਤ ਤੈ ਸੋ ਗਿਰਾ ਅਲਾਈ,
ਰਾਜਾ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਬਚਨ ਸੁਣੋ।
ਸੁੰਦਰ ਸਖੀਆਂ ਲੈ ਕਰ ਸੰਗਾ,
ਪਦਮਨੀ ਆਪਣੇ ਨਾਲ ਸੋਹਣੀ ਸਖੀਆਂ ਸੋਹਣੀਆਂ ਸਹੇਲੀਆਂ ਨਾਲ ਲੈ ਕੇ,
ਤਾਏ ਸੰਤ ਉਪਜਾਓ ਅਨੰਗਾ,
ਜਿਹੜੇ ਬਾਗ ਵੀ ਸੰਤ ਮਹਾਤਮਾ ਬੈਠੇ ਨਾ ਉਹਨਾਂ ਦੇ ਮਨ ਵਿੱਚ ਕਾਮ ਵਾਸ਼ਨਾ ਪੈਦਾ ਕਰੋ, ਜਾਓ ਪਰਖ ਕਰੋ ਵੀ ਪੂਰਨ ਸੰਤ ਹਨ, ਜੇ ਅਜੇ ਵੀ ਕਾਮ ਦੀ ਵਾਸ਼ਨਾ ਪੈਦਾ ਹੋ ਗਈ ਉਹਨਾਂ ਦੇ ਮਨ ਵਿੱਚ, ਫਿਰ ਮੈਂ ਸੋਚਾਂਗਾ ਉਹ ਨਾਨਕ ਨਹੀਂ ਕੋਈ ਅਧੂਰੇ ਹਨ। ਜੇ ਕਾਮ ਦੀ ਵਾਸ਼ਨਾ ਨਾ ਪੈਦਾ ਹੋਈ ਉਹਨਾਂ ਦੇ ਮਨ ਵਿੱਚ, ਫਿਰ ਮੇਰੇ ਗੁਰੂ ਨਾਨਕ ਪਾਤਸ਼ਾਹ ਉਹੀ ਹਨ।
ਤਿੰਨ ਸੁਣ ਨਵ ਸਤ ਕੀਨ ਸ਼ਿੰਗਾਰਾ,
ਉਹਨਾਂ ਪਦਮਨੀ ਇਸਤਰੀ ਨੇ ਸੁਣਿਆ, ਹੋਰ ਸਹੇਲੀਆਂ ਨਾਲ ਲਈਆਂ ਤੇ 16 ਸ਼ਿੰਗਾਰ ਕੀਤੇ ਹਨ।
ਊਕਨ ਪਟ ਸੁੰਦਰ ਅੰਜਨ ਡਾਰਾ,
ਸੋਹਣੇ ਕੱਪੜੇ ਪਾਏ ਸੋਹਣੇ ਗਹਿਣੇ ਪਾਏ, ਅੱਖਾਂ ਵਿੱਚ ਉਹਨਾਂ ਨੇ ਸੁਰਮਾ ਪਾਇਆ ਹੈ।
ਉਪਬਨ ਵਿਖੇ ਆਨ ਤਤਕਾਲਾ,
ਉਸੇ ਵੇਲੇ ਇਹ ਸੋਹਣੇ ਹਾਰ ਸ਼ਿੰਗਾਰ ਕਰਕੇ ਇਹ ਪਦਮਨੀ ਇਸਤਰੀਆਂ ਬਾਗ ਵਿੱਚ ਆ ਗਈਆਂ।
ਰੂਪ ਅਨੂਪਮ ਰੁਚਰ ਵਿਸਾਲਾ,
ਇਹਨਾਂ ਦਾ ਸੋਹਣਾ ਸਰੂਪ ਹੈ ਉਪਮਾ ਤੋਂ ਰਹਿਤ, ਬਹੁਤ ਸੁੰਦਰ ਇਸਤਰੀਆਂ ਹਨ।
ਗੋਰ ਰੰਗ ਕੰਚਨ ਗਜ ਗੋਨੀ,
ਗੋਰੇ ਰੰਗ ਵਾਲੀਆਂ ਖਾਲਸਾ ਜੀ ਕਹਿ ਲੋ ਬਿਲਕੁਲ ਗੋਰਾ ਰੰਗ ਹੈ ਤੇ ਹਾਥੀ ਦੇ ਚਾਲ ਵਰਗੀਆਂ ਹਨ।
ਕੱਚ ਮੇਚਕ ਜਨ ਤੰਦਰ ਪਛੋਨੀ,
ਮਾਨੋ ਖਾਲਸਾ ਜੀ ਕਾਮਦੇਵ, ਜੇ ਕਾਮਦੇਵ ਦਾ ਜੇ ਬੱਚਾ ਹੈ ਉਹਨਾਂ ਦੇ ਕਹਿ ਲੋ ਰੰਗ ਵਰਗੀਆਂ, ਭਾਵ ਕਾਲਾ ਰੰਗ ਹੈ, ਕਾਲੇ ਰੰਗ ਵਾਲੇ ਕੇਸ ਹਨ ਇਹਨਾਂ ਦੇ।
ਪੀਨ ਉਰੋਜਨ ਖੰਜਨ ਨੈਨੀ,
ਇਹਨਾਂ ਦੇ ਅਸਥਨ ਮੋਟੇ ਹਨ ਤੇ ਮਮੋਲੇ ਵਰਗੇ ਨੇਤਰ ਹਨ ਜਿਨ੍ਹਾਂ ਦੇ
ਕੱਟ ਚਿਨ ਛੀਨ ਕੋਕਲਾ ਬੈਨੀ
ਜਿਨ੍ਹਾਂ ਦੀ ਲੱਕ ਪਤਲੀ ਹੈ ਕੋਲ ਵਰਗੇ ਬਚਨ ਹਨ ਇਹਨਾਂ ਦੇ
ਵਰਕ ਚਤੁਰ ਦਸ ਕੀ ਕਹਿ ਬੈਸਾ
ਤੇ ਕਈਆਂ ਦੀ ਉਮਰ 14 ਸਾਲ ਦੀ ਹੈ ਖਾਲਸਾ ਜੀਓ
ਉਹ ਖੋੜਸ ਕੀ ਰੂਪ ਸੁਦੇਸ਼ਾ
ਤੇ ਕਈਆਂ ਦੀ ਉਮਰ ਲਗਭਗ ਖੋੜਸ ਕਹਿੰਦੇ 16 ਸਾਲ ਕਈ 14 ਸਾਲ ਦੀ ਪਦਮਨੀ ਇਸਤਰੀਆਂ ਤੇ ਕਈ 16 ਸਾਲ ਦੀਆਂ ਹਨ
ਚਲ ਤੋਤ ਭੂਖਨ ਚੁਨਕਾਰਾ
ਜਦੋਂ ਚੱਲ ਚੱਲ ਕੇ ਆ ਰਹੀਆਂ ਇਹਨਾਂ ਦੇ ਗਹਿਣੇ ਦੀ ਆਵਾਜ਼ ਆ ਰਹੀ ਹੈ
ਮਨੋ ਮਦਨ ਕੋ ਬਜਤ ਨਗਾਰਾ
ਕਾਮ ਦਾ ਨਗਾਰਾ ਵੱਜਦਾ ਹੋਵੇ ਇਹ ਗਹਿਣਿਆਂ ਦੀ ਆਵਾਜ਼ ਨਹੀਂ ਮਾਨੋ ਕਾਮ ਨਗਾਰੇ ਵਜਾਉਂਦਾ ਹੋਵੇ
ਜਿਨਕੋ ਚਿਤਵਨ ਬਾਣ ਸਮਾਨਾ
ਜਿਨ੍ਹਾਂ ਦਾ ਚਿਤਵਨਾ ਹੀ ਸੋਚਣਾ ਹੀ ਤੀਰ ਲੱਗਦੇ ਹਿਰਦੇ ਵਿੱਚ ਇਹ ਕਾਮ ਦੇ ਜਿਹੜੇ 5 ਤੀਰ ਹਨ ਉਚਾਟਨ ਵਸ਼ੀਕਰਨ ਆਦਿਕ ਮਾਨੋ ਅੰਦਰ ਤੀਰ ਵਜਦੇ ਹੋਣ
ਪ੍ਰਕੋਟੀ ਕੁਟਲ ਤਨੁਖ ਪਰਮਾਨਾ
ਜਿਵੇਂ ਤਨੁਖ ਕਠੋਰ ਹੁੰਦਾ ਤਿੱਖਾ ਹੁੰਦਾ ਨਾ ਇਹਨਾਂ ਦੀ ਅੱਖਾਂ ਦੀਆਂ ਪ੍ਰਕੋਟੀਆਂ ਇਸ ਤਰ੍ਹਾਂ ਤਿੱਖੀਆਂ ਹਨ
ਮਾਨੋ ਭੂਪ ਇੱਕ ਕੀਨ ਬਹਾਨਾ
ਮਾਨੋ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਾਬੂ ਕਰਨ ਲਈ ਪਰਖਣ ਲਈ ਕਿ ਪਰਖਾਂ ਅਸਲੀ ਸੰਤ ਇਹੀ ਹਨ ਇਹ ਬਹਾਨਾ ਬਣਾਇਆ ਹੈ ਇਸਤਰੀਆਂ ਤਾਂ ਭੇਜੀਆਂ ਹਨ
ਆਵਾ ਮਦਨ ਕਰਨ ਪਤੀਆਨਾ
ਮਾਨੋ ਮਦਨ ਕਾਮ ਆਪ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕਹਿ ਲੈਣ ਲਈ ਆ ਗਿਆ ਹੈ
ਜੈ ਅਰਬਿੰਦ ਬਿਲੋਚਨ ਰਾਜਤ
ਜਿੱਥੇ ਖਾਲਸਾ ਚ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਮਹਾਰਾਜ ਬਿਰਾਜਮਾਨ ਹਨ
ਤੇ ਬੈਸੀ ਜਿਨ ਪਿਖ ਰਤ ਲਾਜਤ
ਨੂੰ ਵੇਖ ਕੇ ਕਾਮ ਦੇਵ ਵੀ ਲੱਜਾਵਾਨ ਹੁੰਦਾ ਖਾਲਸਾ ਜੀ ਇਸ ਤਰ੍ਹਾਂ ਦੀ ਸੋਹਣੀ ਇਸਤਰੀਆਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਬੈਠ ਗਈਆਂ
ਹਰ ਕਮਲਨ ਸੋ ਚਰਨ ਮੁਕੰਦਾ
ਤੇ ਖਾਲਸਾ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਜਿਹੜੇ ਕਮਲ ਹਨ ਉਹਨਾਂ ਨੂੰ ਸਪਰਸ਼ ਕੀਤਾ ਹੈ
ਜਾਪਤ ਪੀਤਰ ਹਿਰਦੇ ਆਨੰਦਾ
ਪਾਤਸ਼ਾਹ ਦੇ ਜਿਹੜੇ ਚਰਨ ਕਮਲ ਉਹਨੂੰ ਕੁੱਟਣ ਲੱਗੀਆਂ ਸਪਰਸ਼ ਕਰਨ ਲੱਗੀਆਂ ਕਿ ਮਾਨੋ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਦਾ ਹੋ ਗਿਆ ਹੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਸ ਵੇਲੇ ਦਰਸ਼ਨ ਪਰਸ਼ਨ ਕੀਤੇ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਸਪਰਸ਼ ਕੀਤੇ ਤੇ ਲਗਭਗ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਣਾ ਸ਼ੁਰੂ ਹੋ ਗਿਆ ਭਾਵ ਆਨੰਦ ਆਣਾ ਸ਼ੁਰੂ ਹੋ ਗਿਆ
ਮੰਦ ਮੰਦ ਕਰ ਮੁਖ ਮੁਸ਼ਕਾਵਨ
ਫਿਰ ਵੀ ਕਾਮ ਆਪਣੀ ਕਾਲੋ ਪਰਖ ਕਰਾ ਕਰ ਰਿਹਾ ਹੈ ਤੇ ਮੰਦ ਮੰਦ ਕਰਕੇ ਇਹ ਬੀਬੀਆਂ ਮੁਸ਼ਕਰਾਣ ਲੱਗੀਆਂ
ਹਿਰਦੇ ਚੈਤਿਆ ਮਦਨ ਬਡਾਵਨ
ਮਨ ਵਿੱਚ ਇਹ ਚਾਹੁੰਦੀਆਂ ਹਨ ਕਿ ਅਸੀਂ ਕਾਮ ਦੀ ਵਾਸ਼ਨਾ ਪੈਦਾ ਕਰੀਏ ਇਹਨਾਂ ਦੇ ਮਨ ਵਿੱਚ
ਕਰ ਕਟਾਕ ਗੁਰ ਔਰ ਨਿਹਾਰੀ
ਤਿੱਖੇ ਨੇਤਰ ਕਰਕੇ ਮਹਾਰਾਜ ਵੱਲ ਵੇਖਣ ਲੱਗੀਆਂ
ਮਧੁਰ ਮ੍ਰਿਦੁਲ ਮੁਖ ਗਿਰਾ ਉਚਾਰੀ
ਆਪਣੇ ਮੁਖ ਤੋਂ ਬੜੇ ਮਿੱਠੇ ਕੋਮਲ ਬਚਨ ਕਹਿਣ ਲੱਗੀਆਂ
ਮਨੋ ਕਾਮ ਕੀ ਬਾਜੀ ਬੀਨਾ
ਮਾਨੋ ਇਹ ਕਾਮ ਦੀ ਬੀਜਾ ਬੀਨਾ ਬਾਜਰੀ ਹੋਵੇ ਖਾਲਸਾ ਜੀ ਇਹਨਾਂ ਦੇ ਬਚਨ ਨਹੀਂ ਇਹ ਮਾਨੋ ਕਾਮ ਦੀ ਬੀਣਾ ਬਜਾ ਰਹੀਆਂ ਹੋਣ
ਜੋ ਸੁਰ ਮੁਨੀ ਕੋ ਕਰਤੇ ਅਧੀਨਾ
ਕਾਮ ਦੀ ਬੀਣਾ ਤੇ ਵੱਡੇ ਵੱਡੇ ਦੇਵਤਿਆਂ ਨੂੰ ਮੋਹਿਤ ਕਰ ਦਿੰਦੀ ਹੈ ਬ੍ਰਹਮਾ ਵਰਗੇ ਮੋਹਿਤ ਹੋ ਗਏ ਇੰਦਰ ਵਰਗੇ ਮੋਹਿਤ ਹੋ ਗਏ ਤੇ ਮਾਨੋ ਸਾਰੇ ਦੇਵਤੇ ਮੁਨੀਆਂ ਨੂੰ ਇਹ ਮੋਹਿਤ ਕਰਨ ਵਾਲੀਆਂ ਹੋਣਾ
ਸੁਣੋ ਸੰਤ ਜੀ ਬਚਨਨ ਪੂਰੇ
ਇਹ ਕਹਿਣ ਲੱਗਿਆ ਸੁਣੋ ਸੰਤ ਜੀ ਤੁਸੀਂ ਸਾਡੇ ਬਚਨ ਸੁਣੋ ਭਾਵੇਂ ਤੁਸੀਂ ਪੂਰੇ ਸੰਤ ਹੋਵੋਗੇ
ਓ ਆਈ ਦਰਸ਼ਨ ਇਤਰੂਰੇ
ਅਸੀਂ ਤੁਹਾਡੇ ਦਰਸ਼ਨ ਕਰਨ ਲਈ ਆਈਆਂ ਹਾਂ ਤੁਹਾਡੇ ਸੁੰਦਰ ਦਰਸ਼ਨ ਕਰਨ ਲਈ ਅਸੀਂ ਆਈਆਂ ਹਾਂ
ਸ਼ੰਕਾ ਤਜੀਏ ਬਦਨ ਮਿਅੰਕੇ
ਐ ਮਿਅੰਕ ਬਦਨ ਐ ਚੰਦਰਮਾ ਵਰਗੇ ਮੁਖੜੇ ਵਾਲੇ ਸਤਿਗੁਰ ਮਹਾਰਾਜ ਸਨ ਜੀ ਮਨ ਦੀ ਸ਼ੰਕਾ ਛੱਡ ਦੋ
ਹਮੇ ਬਿਲੋਕ ਕਟਾਖਨ ਬੰਕੇ
ਸਾਡੇ ਵੱਲ ਵੇਖੋ ਸਾਡੇ ਜਿਹੜੇ ਕਟਾਖ ਤਿੱਖੇ ਨੇਤਰ ਹਨ ਬੜੇ ਸੁੰਦਰ ਨੇਤਰ ਹਨ ਸਾਡੇ ਵੱਲ ਵੇਖੋ
ਇਸਤਰੀਆਂ ਮੈਂ ਜੋ ਪਦਮਨ ਜਾਤੀ
ਜਿਹੜੀ ਇਸਤਰੀਆਂ ਵਿੱਚ ਪਦਮਨ ਜਾਤੀ ਸਭ ਤੋਂ ਸ੍ਰੇਸ਼ਟ ਜਾਤੀ ਹੈ ਅਸੀਂ ਉਹ ਆਈਆਂ ਹਾਂ
ਸੋ ਮੁਝ ਮੈਂ ਲਖਨ ਬਖਿਆਤੀ
ਐ ਸਮਝੀ ਉਹ ਲਕਸ਼ਣ ਮੇਰੇ ਵਿੱਚ ਹਨ ਉਹ ਜਿਹੜੇ 32 ਲਕਸ਼ਣ ਹਨ ਉਹ 16 ਸ਼ਿੰਗਾਰ ਕਰਕੇ ਮੈਂ ਆਈ ਹਾਂ।
ਰੁਚਿਰ ਸਰੂਪ ਅਨੂਪ ਅਮੋਲਾ,
ਮੇਰਾ ਸੋਹਣਾ ਸਰੂਪ ਹੈ, ਅਮੋਲਕ ਸਰੂਪ ਹੈ।
ਮਿਲ ਮਨ ਪਾਵਤ ਕਰੋ ਕਲੋਲਾ,
ਆਓ ਮੇਰੇ ਨਾਲ ਮਿਲ ਕੇ ਆਪਣੇ ਮਨ ਦਾ ਜਿਹੜਾ ਕਾਮ ਹੈ ਉਹਨੂੰ ਪੂਰਾ ਕਰੋ।
ਕਿਰਪਾ ਸਿੰਧ ਕਰ ਕਿਰਪਾ ਵਿਸਾਲਾ,
ਗੁਰੂ ਨਾਨਕ ਪਾਤਸ਼ਾਹ ਕਿਰਪਾ ਦੇ ਸਿੰਧ, ਕਿਰਪਾ ਦੇ ਸਾਗਰ। ਜਦੋਂ ਪਾਤਸ਼ਾਹ ਨੇ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਕਾਮ ਦੀ ਵਾਸ਼ਨਾ ਦੂਰ ਕਰਨ ਲਈ ਇਹਨਾਂ ਦੇ ਹਿਰਦੇ ਵਿੱਚੋਂ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਨ ਲੱਗੇ।
ਪੂਰੋ ਸ਼ਰਧਾ ਕਰੋ ਨਿਹਾਲਾ,
ਤੇ ਪੂਰਨ ਸ਼ਰਧਾ ਪੈਦਾ ਕਰਨ ਲਈ ਮਹਾਰਾਜ ਜੀ ਨੇ ਇਹਨਾਂ ਵੱਲ ਜਦੋਂ ਨੇਤਰ ਕੀਤੇ ਹਨ,
ਅਸ ਜਬ ਬਾਣੀ ਪਨੀ ਅਧੀਨਾ,
ਐਸੇ ਪਾਤਸ਼ਾਹ ਨੇ ਜਦੋਂ ਬਚਨ ਆਖੇ ਹਨ,
ਬੋਲੇ ਸ਼੍ਰੀ ਗੁਰੂ ਗੁਣੀ ਪ੍ਰਬੀਨਾ,
ਇਹਨਾਂ ਦੇ ਬਚਨ ਕਾਮ ਵਰਗੇ ਤਿੱਖੇ ਤੀਰ ਸਨ। ਗੁਰੂ ਨਾਨਕ ਪਾਤਸ਼ਾਹ ਨੂੰ ਮੋਹਿਤ ਕਰਨ ਵਾਲੇ ਤੀਰ ਮਾਰੇ ਜਦੋਂ ਇਹਨਾਂ ਨੇ, ਤੇ ਇਹਨਾਂ ਦੇ ਤੀਰਾਂ ਨੂੰ ਕਹਿ ਲੋ ਖਤਮ ਕਰਨ ਲਈ, ਕਾਮ ਦੇ ਤੀਰਾਂ ਨੂੰ ਖਤਮ ਕਰਨ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਖਾਲਸਾ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਹੋਰ ਕੋਈ ਤੀਰ ਨਹੀਂ ਹੋਵੇਗਾ, ਹੋਰ ਕੋਈ ਜਪ ਤਪ ਨਹੀਂ ਚੱਲਦਾ ਖਾਲਸਾ ਜੀ, ਗੁਰੂ ਦੀ ਬਖਸ਼ਿਸ਼ ਚੱਲਦੀ ਹੈ। ਤੇ ਕਾਮ ਦੇ ਤੀਰਾਂ ਨੂੰ ਮਹਾਰਾਜ ਜੀ ਨੇ ਖਾਲਸਾ ਨਿਸ਼ਫਲ ਕਰਨ ਲਈ, ਖਤਮ ਕਰਨ ਲਈ ਮਹਾਰਾਜ ਜੀ ਨੇ ਬਖਸ਼ਿਸ਼ ਭਰੇ ਬਚਨ ਉਚਾਰਨ ਕੀਤੇ।
ਸਤਨਾਮ ਸਿਮਰੋ ਸੁਖ ਪਾਰੀ,
ਪਾਤਸ਼ਾਹ ਕਹਿਣਗੇ ਬੇਟੀਓ ਸਤਨਾਮ ਦਾ ਸਿਮਰਨ ਕਰੋ, ਇਹੀ ਸੁਖ ਦੇਣ ਵਾਲਾ ਹੈ। ਭਾਰੀ ਸੁਖ ਦੇਣ ਵਾਲਾ ਵਾਹਿਗੁਰੂ ਨਾਮ ਹੈ, ਵਾਹਿਗੁਰੂ ਨਾਮ ਜਪੋ।
ਸਫਲ ਜਨਮ ਕਰ ਲਿਓ ਇਹ ਵਾਰੀ,
ਇਸ ਵਾਰੀ ਆਪਣਾ ਜਨਮ ਸਫਲਾ ਕਰ ਲੋ, ਸਤਨਾਮ ਦਾ ਜਾਪ ਕਰ ਲੋ, ਮੌਕਾ ਹੈ ਹੁਣ। ਜੇ ਇਹ ਵਾਰੀ ਜਨਮ ਨਾ ਸਫਲਾ ਕਰ ਸਕੇ ਫਿਰ ਕਦੋਂ ਕਰਾਂਗੀਆਂ।
ਵਿਸ਼ੇ ਸਾਧ ਮੈਂ ਬੈਸ ਨਾ ਖੋਵੋ,
ਆਪਣੀ ਉਮਰ ਐਵੇਂ ਨਾ ਗਵਾਓ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਹਰ ਵੇਲੇ ਕਾਮ ਦੀ ਵਾਸ਼ਨਾ ਅਧੀਨ ਰਹਿ ਕੇ ਆਪਣਾ ਜੀਵਨ ਵਿਅਰਥ ਨਾ ਗਵਾਵੋ।
ਹਰ ਕੋ ਭਜੋ ਮੁਕਤ ਸਭ ਹੋਵੋ,
ਐ ਬੇਟੀਓ ਰੱਬ ਦਾ ਭਜਨ ਕਰੋ, ਤੁਹਾਨੂੰ ਸਭ ਤੋਂ ਤੁਹਾਨੂੰ ਮੁਕਤੀ ਦਾਨ ਮਿਲੇਗਾ, ਤੁਹਾਡੀ ਸਭ ਦੀ ਮੁਕਤੀ ਹੋਵੇਗੀ, ਫਿਕਰ ਨਾ ਕਰੋ।
ਸੋਰਠਾ ਹਮ ਸੋ ਕੀਜੇ ਭੋਗ, ਪਨਤ ਪਈ ਪੁਨ ਅੰਗਨਾ,
ਅੰਗਨਾ ਉਹ ਪਦਮਨੀ ਇਸਤਰੀ ਕਹਿਣ ਲੱਗੀ, ਜੀ ਛੱਡੋ ਇਹਨਾਂ ਨੂੰ, ਤੁਸੀਂ ਕੀ ਕਹਿੰਦੇ, ਸਤਨਾਮ ਦਾ ਭਜਨ ਕਰੋ, ਇਹਨੂੰ ਪਰੇ ਕਰੋ, ਪਹਿਲਾਂ ਸਾਡੇ ਨਾਲ ਆ ਕੇ ਤੁਸੀਂ ਭੋਗ ਵਿਲਾਸ ਕਰ ਲੋ।
ਹੋ ਤੁਮ ਪੂਰਨ ਜੋਗ, ਪੂਰਨ ਕਰੀਏ ਕਾਮਨਾ,
ਤੁਸੀਂ ਜੈਸੇ ਮਰਜ਼ੀ ਪੂਰਨ ਜੋਗੀ ਹੋ, ਜੋ ਮਰਜ਼ੀ ਕਰੋ, ਪਰ ਇਸ ਵੇਲੇ ਆਪਣੀ ਕਾਮ ਦੀ ਵਾਸ਼ਨਾ ਪੂਰੀ ਕਰ ਲੋ।
ਤਿੰਨ ਕੇ ਸੁਨ ਕਰ ਬੈਨ, ਸ਼੍ਰੀ ਨਾਨਕ ਬੋਲਤ ਪਏ,
ਉਹਨਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਮਹਾਰਾਜ ਨੇ ਫਿਰ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤਾ ਹੈ।
ਹੋਏ ਹਿਰਦੇ ਸੁਖ ਚੈਨ, ਸ਼ਬਦ ਕਮਾਵਨ ਕੀਜੀਐ,
ਤੇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਵੀ ਸ਼ਬਦ ਦੀ ਕਮਾਈ ਕਰੋ, ਤੁਹਾਡੇ ਮਨ ਵਿੱਚ ਚੈਨ ਆਨੰਦ ਸੁਖ ਮਿਲੇਗਾ ਤੁਹਾਡੇ ਮਨ ਨੂੰ। ਜਦੋਂ ਪਾਤਸ਼ਾਹ ਨੇ ਇਹ ਬਚਨ ਹੁਣ ਸ਼ਬਦ ਉਚਾਰਨ ਕੀਤਾ ਹੈ,
ਸ਼੍ਰੀ ਮੁਖ ਵਾਕ ਆਸਾ ਕਰ ਛੇਵਾਂ ਮਹੱਲਾ ਪਹਿਲਾ,
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਰਾਗ ਵਿੱਚ ਇਹ ਪਾਵਨ ਸ਼ਬਦ ਹੈ ਖਾਲਸਾ ਜੀਓ, 6ਵੇਂ ਸੁਰ ਤਾਲ ਵਿੱਚ ਇਸ ਨੂੰ ਗਾਇਨ ਕਰਨਾ ਹੈ।
ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਤਾਰੀ,
ਪਾਤਸ਼ਾਹ ਕਹਿੰਦੇ ਸੁਣੋ ਬੇਟੀਓ, ਹਾਰ ਸ਼ਿੰਗਾਰ ਕਰਕੇ ਆਈਆਂ ਹੋ, ਭਲਾ ਹੋਵੇ ਤੁਹਾਡਾ। ਹੁਣ ਜਿਹੜਾ ਅੰਧਲਾ ਹਾਰ ਸ਼ਿਕਾਰ ਕਰਨਾ ਉਹ ਵੀ ਦੇਖ ਲੋ ਬੇਟੀਓ, ਮਨ ਮੋਤੀ ਜੇ ਗਹਿਣਾ ਹੋਵੇ, ਇਹ ਮਨ ਮੋਤੀ ਚੂਰ ਗਹਿਣਾ ਬਣ ਜਾਵੇ, ਇਹ ਐਸਾ ਮੋਤੀ ਗਹਿਣਾ ਬਣੇ ਜੇ ਇਹ ਹੋ ਜਾਵੇ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ ਤੇ ਹਵਾ ਵਿੱਚੋਂ ਧਾਗਾ ਬਣ ਜਾਵੇ। ਹਵਾ ਕੀ ਤੇ ਜਿਹੜੇ ਸਾਹ ਆ ਰਹੇ ਹਨ, ਇਹ ਸਾਹ ਵਾਹਿਗੁਰੂ ਸ਼ਬਦ ਇਹ ਪਵਨ ਗੁਰੂ ਹੈ। ਜਿਹੜਾ ਪਵਨ ਗੁਰੂ ਵਾਹਿਗੁਰੂ ਸ਼ਬਦ ਹੈ, ਸਵਾਸ ਵਾਸ ਵਾਹਿਗੁਰੂ ਜਪਣਾ, ਇਹ ਵਿੱਚੋਂ ਧਾਗਾ ਲੰਘਾਉਣਾ ਹੈ ਮਨ ਵਿੱਚੋਂ। ਮਨ ਮੋਤੀ ਜੇ ਗਹਿਣਾ ਹੋਵੇ, ਕੌਣ ਹੋਵੇ ਸੂਤ ਧਾਰੀ। ਸੂਤ ਧਾਰਨ ਕਰਨਾ, ਧਾਰੀ ਕਹਿੰਦੇ ਧਾਰਨ ਕਰਨਾ। ਉਹ ਭਾਈ ਐਸਾ ਸੂਤਰ ਧਾਗਾ ਧਾਰਨ ਕਰੋ ਕਿ ਸਵਾਸ ਵਾਸ ਵਾਹਿਗੁਰੂ, ਬਸ ਅੰਦਰ ਚੱਲਦਾ ਰਹੇ, ਬਸ ਇਹ ਮਨ ਨੂੰ ਵਿੰਨ ਕੇ ਲੰਘ ਜਾਵੇ। ਮੋਤੀ ਨੂੰ ਵਿੰਨ ਕੇ ਧਾਗਾ ਪੈ ਜਾਂਦਾ ਹੈ ਖਾਲਸਾ ਜੀ। ਮਨ ਨੂੰ ਵਿੰਨ ਕੇ ਇਹ ਵਾਹਿਗੁਰੂ ਸ਼ਬਦ ਸਵਾਸ ਵਾਸ ਅੰਦਰ ਚੱਲਦਾ ਰਹੇ, ਚੱਲਦਾ ਰਹੇ। ਬੇਟੀਓ ਇਹ ਗਹਿਣਾ ਪਾਓ, ਕਾਮ ਦੀ ਵਾਸ਼ਨਾ ਆਪੇ ਸ਼ਾਂਤ ਹੋ ਜਾਵੇਗੀ, ਆਪੇ ਸਹਿਜ ਰਸ ਪ੍ਰੇਮ ਆਵੇਗਾ। ਮਨ ਮੋਤੀ ਜੇ ਗਹਿਣਾ ਹੋਵੇ, ਇਹ ਗਹਿਣੇ ਪਾਓ ਨਾ। ਬਾਹਰਲੇ ਗਹਿਣੇ ਤਾਂ ਕਾਮ ਦੀ ਵਾਸ਼ਨਾ ਵਧਾਉਂਦੇ ਹਨ, ਉਹ ਮਨ ਨੂੰ ਮੋਤੀ ਬਣਾ ਲੋ, ਗਹਿਣਾ ਬਣਾ ਲੋ। ਸਵਾਸ ਵਾਸ ਸਿਮਰਨ ਮਨ ਦੇ ਵਿੱਚ ਚਲਾਓ, ਵਾਹਿਗੁਰੂ ਵਾਹਿਗੁਰੂ ਜਪੋ, ਆਪਣੇ ਆਪ ਹੀ ਮਨ ਟਿਕ ਜਾਵੇਗਾ।
ਖਿਮਾ ਸਿੰਗਾਰ ਕਾਮਣ ਤਨ ਪੈਰੇ ਰਾਵੇ ਲਾਲ ਪਿਆਰੀ।
ਫਿਰ ਖਿਮਾ ਦਾ ਸ਼ਿੰਗਾਰ ਕਰਨਾ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ, ਕਾਮਣ ਐ ਕਾਮਣੀ ਐ ਇੱਛਾ ਵਾਲੀ ਆਪਣੇ ਸਰੀਰ ਤੇ ਖਿਮਾ ਦਾ ਸ਼ਿੰਗਾਰ ਧਾਰਨ ਕਰ। ਰਾਵੇ ਲਾਲ ਪਿਆਰੀ, ਜੋ ਲਾਲ ਪਰਮਾਤਮਾ ਹੈ ਉਹਨੂੰ ਤੁਸੀਂ ਫਿਰ ਉਹਦਾ ਆਨੰਦ ਮਾਣੋਗੇ। ਅੰਦਰ ਖਿਮਾ ਧਾਰਨ ਕਰੋ ਬਸ। ਖਿਮਾ ਕਹਿੰਦੇ ਕਿਸੇ ਦੀ ਵਧੀਕੀ ਨੂੰ ਦੇਖ ਕੇ ਮੁਆਫ ਕਰ ਦੇਣਾ, ਇਹ ਖਿਮਾ ਹੈ। ਕਿਸੇ ਦੇ ਔਗੁਣ ਵੇਖ ਕੇ ਉਹਨੂੰ ਅਣਡਿੱਠ ਕਰ ਦੇਣਾ, ਇਹ ਖਿਮਾ ਹੈ। ਕਿਸੇ ਦੇ ਕੌੜੇ ਵਚਨ ਸੁਣ ਕੇ ਅਣਸੁਣੇ ਕਰ ਦੇਣੇ, ਖਿਮਾ ਹੈ। ਸਹਿਣ ਕਰਨਾ, ਇਹ ਖਿਮਾ ਹੈ। ਚਾਰ ਤਰ੍ਹਾਂ ਦੀ ਮਹਾਂਪੁਰਖਾਂ ਨੇ ਰਹਿਣੀ ਦੱਸੀ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਸਹਿਣੀ ਹੈ। ਰਹਿਣੀ ਬਹਿਣੀ ਕਹਿਣੀ ਸਹਿਣੀ, ਇਹੀ ਤਾਂ ਖਿਮਾ ਹੈ, ਸਹਿਣ ਕਰਨਾ। ਕੋਈ ਕੌੜੇ ਵਚਨ ਕਹਿ ਰਿਹਾ ਹੈ, ਉਹ ਸੁਣ ਕੇ ਅਣਸੁਣੇ ਕਰ ਦੇਣੇ, ਕੁਛ ਨਹੀਂ ਕਹਿਣਾ, ਨੂੰ ਖਿਮਾ ਕਰ ਦੇਣੇ, ਵੀ ਭਲਾ ਹੋਵੇ ਤੇਰਾ। ਐ ਬੇਟੀ ਇਹ ਗਹਿਣਾ ਪਾਓ, ਇਹ ਸ਼ਿੰਗਾਰ ਕਰੋ, ਇਹ ਤੁਹਾਡੀ ਸੁੰਦਰਤਾ ਵਧਾਵੇਗਾ ਸਰੀਰ ਦੀ। ਖਿਮਾ ਸਿਗਾਰ ਕਾਮਣ ਤਨ ਪਹਿਰੇ ਰਾਵੇ ਲਾਲ ਪਿਆਰੀ। ਉਹ ਲਾਲ ਪਰਮਾਤਮਾ ਤਾਂ ਤੁਹਾਨੂੰ ਰਾਵੇਗਾ, ਤੁਹਾਨੂੰ ਪ੍ਰਾਪਤ ਕਰੇਗਾ, ਤੁਹਾਡਾ ਆਨੰਦ ਉਹ ਮਾਣੇਗਾ, ਤੁਸੀਂ ਉਹਦਾ ਆਨੰਦ ਮਾਣੋਗੀਆਂ।
ਲਾਲ ਬਹੁ ਗੁਣ ਕਾਮਣ ਮੋਈ,
ਐ ਕਾਮਣੀ ਐ ਪਦਮਨੀ ਇਸਤਰੀ, ਐ ਮੇਰੇ ਮਨਾ, ਉਹ ਲਾਲ ਵਿੱਚ ਬੜੇ ਗੁਣ ਹਨ। ਲਾਲ ਬਹੁ ਗੁਣ, ਬਹੁ ਗੁਣ ਹਨ, ਉਹ ਸਾਰੇ ਗੁਣਾਂ ਕਰਕੇ ਭਰਪੂਰ ਹੈ ਵਾਹਿਗੁਰੂ। ਤੇ ਜਿਹੜੀ ਕਾਮਣ ਜੀਵ ਰੂਪੀ ਇਸਤਰੀ ਹੈ, ਉਹਦੇ ਗੁਣਾਂ ਕਰਕੇ ਮੋਹਿਤ ਹੋ ਜਾਵੇ। ਇਤਨੇ ਗੁਣ ਸਹਿਜ ਟਿਕਾ ਬਿਟ ਬੋਲਣਾ, ਸਹਿਨਸ਼ੀਲ ਨਿਮਰਤਾ, ਸਵਾਸ ਵਾਸ ਸਿਮਰਨ, ਖਿਮਾ, ਇਹ ਸਾਰੇ ਗੁਣ ਉਸ ਵਾਹਿਗੁਰੂ ਵਿੱਚ ਹਨ ਖਾਲਸਾ ਜੀਓ। ਲਾਲ ਬਹੁ ਗੁਣ ਕਾਮਣ ਮੋਹੀ, ਉਹਦੇ ਬੜੇ ਗੁਣਾਂ ਕਰਕੇ, ਬਹੁਤੇ ਗੁਣਾਂ ਕਰਕੇ ਕਾਮਣੀ ਜੀਵ ਰੂਪੀ ਇਸਤਰੀ ਉਹਦੇ ਵੱਲ ਮੋਹਿਤ ਹੋ ਗਈ ਹੈ, ਉਹਦੇ ਵੱਲ ਆਕਰਸ਼ਿਤ ਹੋ ਗਈ ਹੈ।
ਤੇਰੇ ਗੁਣ ਹੋਏ ਨਾ ਅਵਰੀ,
ਐ ਰੱਬ ਜੀ ਐ ਲਾਲ ਜੀ ਤੇਰੇ ਗੁਣ ਕਿਸੇ ਹੋਰ ਵਿੱਚ ਨਹੀਂ ਹੋਣੇ, ਤੇਰੇ ਗੁਣ ਹੋਏ ਨਾ ਅਵਰੀ ਕਿਸੇ ਹੋਰ ਵਿੱਚ ਨਹੀਂ ਤੇਰੇ ਵਿੱਚ ਹੀ ਹਨ। ਜੋ ਗੁਣ ਪਰਮਾਤਮਾ ਦੇ ਵਿੱਚ ਹਨ ਖਾਲਸਾ ਕਿਸੇ ਬੰਦੇ ਚ ਨਹੀਂ ਹੋ ਸਕਦੇ। ਇੱਕ ਗੁਣ ਹੋਵੇਗਾ, ਦੋ ਹੋਣਗੇ, ਚਾਰ ਹੋਣਗੇ, ਦਸ ਹੋਣਗੇ, ਨਾ ਸਾਰੇ ਗੁਣਾਂ ਕਰਕੇ ਤਾਂ ਵਾਹਿਗੁਰੂ ਭਰਪੂਰ ਹੈ। ਐ ਮੇਰੇ ਲਾਲ ਸਾਰੇ ਗੁਣ ਤੇਰੇ ਵਿੱਚ ਹੀ ਹਨ, ਤੇਰੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ ਹੋਣੇ।
ਰਹਾਓ
ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ,
ਹਰ ਹਰ ਹਾਰ ਕੰਠ ਲੈ ਪੈਰੇ ਦਾਮੋਦਰ ਦੰਤ ਲੈ,
ਹਰ ਹਰ ਹਾਰ ਕੰਠ ਲੈ ਪੈਰੇ ਵਾਹਿਗੁਰੂ ਵਾਹਿਗੁਰੂ। ਇਹ ਹਾਰ ਗਲੇ ਦਾ ਬਣਾਉਣਾ ਹੈ, ਗਲਾ ਹਾਰ ਪਾਉਂਦਾ ਹੈ, ਗਲੇ ਚ ਹਾਰ ਪਾਉਂਦੇ ਆ ਕਿਹਦੇ ਲਈ? ਸ਼ਿੰਗਾਰ ਲਈ, ਲੋਕਾਂ ਨੂੰ ਵਿਖਾਉਣ ਲਈ। ਉਹ ਭਾਈ ਕਈ ਵਾਰੀ ਗਲੇ ਵੱਢ ਕੇ ਲੈਣੇ ਤੇ ਲੋਕੀ ਚੰਗਾ ਹਾਰ ਪਾਇਆ, ਉਹ ਕੀ ਗਲੇ ਵੱਢ ਕੇ ਲੈ ਕੇ ਲੈ ਤੇਰਾ ਖਿੱਚ ਕੇ ਧਰੂ ਕੇ ਲੈ ਗਏ ਤੈਨੂੰ। ਜੇ ਵਾਹਿਗੁਰੂ ਨਾਮ ਸ਼ਬਦ ਦਾ ਹਾਰ ਪਾ ਲਿਆ ਫਿਰ ਜਮਕਾਲ ਵੀ ਧਰੂ ਕੇ ਨਹੀਂ ਲੈ ਕੇ ਜਾਣਗੇ। ਲੋਕੀ ਤਾਂ ਧਰੂ ਕੇ ਖਿੱਚ ਕੇ ਲੈ ਜਾਂਦੇ, ਜਿਹਦੇ ਹਿਰਦੇ ਚ ਹਰ ਹਰ ਹਾਰ ਕੰਠ ਲੈ ਪਹਿਰੇ ਗਲੇ ਵਿੱਚ ਵਾਹਿਗੁਰੂ, ਤੇ ਗਲੇ ਤੋਂ ਅੰਦਰ ਜਾਵੇਗਾ ਖਾਲਸਾ ਜੀ, ਇਹ ਸਵਾਹ ਸਵਾਹ ਸਿਮਰਨ ਵਿੱਚ ਆਪੇ ਪਰੋ ਜਾਵੇਗਾ। ਦਾਮੋਦਰ ਦੰਤ ਲੇਹੀ, ਦਾਮੋਦਰ ਵਾਹਿਗੁਰੂ ਦਾਮ ਉਧਰ ਦੁਆਪਰ ਵਿੱਚ, ਉਸ ਵੇਲੇ ਦੇ ਅਵਤਾਰੀ ਪੁਰਖ ਕ੍ਰਿਸ਼ਨ ਜੀ ਜੋ ਉਸ ਵੇਲੇ ਦੇ ਪਰਮਾਤਮਾ ਰੂਪ ਹਨ, ਅੱਜ ਵੀ ਹਨ, ਭਾਵੇਂ ਸਰੀਰ ਬਦਲ ਜਾਂਦਾ ਹੈ ਪਰ ਪਰਮਾਤਮਾ ਹੀ ਹਨ, ਉਹਦੇ ਅਨੇਕ ਨਾਮ ਰੱਬ ਦੇ। ਦਾਮ ਰੱਸੀ ਉਧਰ ਢਿੱਡ, ਉਹਨਾਂ ਦੇ ਖਾਲਸਾ ਜੀ ਢਿੱਡ ਨੂੰ ਬੰਨਣ ਲਈ ਔਖਲੀ ਨਾਲ ਉਹਨਾਂ ਨੂੰ ਮਾਂ ਨੇ ਰੱਸੀ ਨਾਲ ਬੰਨ੍ਹੀ ਗਈ ਪਰ ਰੱਸੀ ਨਾ ਪੂਰੀ ਹੋਈ, ਢਿੱਡ ਬੰਨਿਆ ਨਹੀਂ ਗਿਆ ਉਹਨਾਂ ਦਾ। ਉਸ ਵੇਲੇ ਨਾਮ ਪੈ ਗਿਆ ਦਾਮੋਦਰ, ਇਹ ਰੱਬ ਦੇ ਨਾਮ ਹਨ। ਭਾਵ ਕਹਿਣ ਦਾ ਰੱਬ ਦਾ ਨਾਮ ਇਹ ਕੀ ਦੰਤਾਸਾ ਲੈਣਾ ਹੈ, ਦੰਦਾਸਾ ਜਿਹੜੇ ਦੰਦਾਂ ਦਾ ਸ਼ਿੰਗਾਰ ਬਣਦਾ ਹੈ, ਦੰਦਾਂ ਦੀ ਸੋਭਾ ਬਣਾਉਂਦਾ ਹੈ।
ਕਰ ਕਰ ਕਰਤਾ ਕੰਗਨ ਪਹਿਰੇ,
ਕਰ ਕਰ ਕਰਤਾ ਕੰਗਨ ਪਹਿਰੇ ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਹੱਥ ਵਿੱਚ ਕੰਗਨ ਪਾਣੇ ਹਨ। ਕਰ ਕਰ ਕਰਤਾ, ਕਰ ਕਰ ਵੱਖਰਾ ਵੱਖਰਾ ਹੈ, ਕਰ ਕਰਨਾ ਕਰ ਹੱਥ ਵਿੱਚ, ਕਰਤਾ ਵਾਹਿਗੁਰੂ ਕਰਨਾ ਹੈ, ਵਾਹਿਗੁਰੂ ਨਾਮ ਜਪਣਾ ਇਹ ਕੰਗਣ ਗ੍ਰਹਿਣ ਕਰਨਾ ਹੈ, ਕੰਗਣ ਪਾਣਾ ਹੈ।
ਇਨ ਬਿਦ ਚਿੱਤ ਤਰੇਈ,
ਇਸ ਤਰ੍ਹਾਂ ਮਨ ਨੂੰ ਟਿਕਾਓ, ਇਹ ਹੈ ਰੱਬ ਨੂੰ ਜੋੜਨ ਦੇ ਤਰੀਕਾ। ਬੇਟੀ ਇਸ ਤਰ੍ਹਾਂ ਕਰ ਲੈ, ਗਹਿਣਾ ਪਾਣਾ ਇਹ ਕਰ ਲੈ, ਕੰਗਣ ਪਾਣਾ ਇਹ ਪਾ, ਦਮੋਦਰ ਦਾ ਨਾਮ ਜਪਣਾ ਆਪਣੇ ਦੰਦਾਂ ਦਾ ਦੰਦਾਸਾ ਬਣਾ ਲੈ, ਤੇ ਬੇਟੀ ਜੇ ਇਹ ਸ਼ੁਭ ਗੁਣ ਧਾਰਨ ਕਰ ਲਵੇਗੀ ਕਦੀ ਕਾਮ ਦੀ ਵਾਸ਼ਨਾ ਨਹੀਂ ਪੈਦਾ ਹੋਵੇਗੀ।
ਮਧੂਸੂਦਨ ਕਰ ਮੁੰਦਰੀ ਪੈਰੇ,
ਮਧੂਸੂਦਨ ਮਧੂ ਨਾਮ ਦੇ ਰਾਕਸ਼ਸ ਨੂੰ ਮਾਰਨ ਕੇ ਨਾਮ ਕਰਕੇ ਪੈ ਗਿਆ ਮਧੂਸੂਦਨ, ਉਹ ਮਧੂਸੂਦਨ ਨਾਮ ਵਾਹਿਗੁਰੂ ਜਪਣਾ, ਇਹ ਆਪਣੇ ਹੱਥ ਵਿੱਚ ਮੁੰਦਰੀ ਪਾਣੀ ਹੈ, ਆਪਣੀ ਉਂਗਲ ਵਿੱਚ ਇਹ ਮੁੰਦਰੀ ਪਾਓ, ਇਹ ਅੰਗੂਠੀ ਪਾਓ ਕਿ ਮਹਾਂਪੁਰਖ ਇਸ ਤਰ੍ਹਾਂ ਵੀ ਦੱਸਦੇ ਖਾਲਸਾ ਜੀਓ। ਸਲੋਕ 12 ਤੇ ਵਧੀਕ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਪੰਕਤੀ ਹੈ, ਗੁਰਮੁਖਾਂ ਕਰਾਂ ਉੱਪਰ ਸਿਮਰਿਆ ਸੇ ਪਾਇਨ ਮੁਖ ਦੁਆਰ। ਗੁਰਮੁਖ ਆਪਣੇ ਉਂਗਲ ਦੇ ਪੋਟਿਆਂ ਉੱਤੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਜਿਹੜੇ ਪੋਤੇ ਵਾਹਿਗੁਰੂ ਵਾਹਿਗੁਰੂ ਜਪਦੇ ਹੱਥ ਵੀ ਪਵਿੱਤਰ ਹੋ ਜਾਂਦੇ ਹਨ। ਉਹ ਮਧਸੂਦਨ ਨਾਮ ਦੀ ਉਂਗਲੀ ਬਾਣੀ ਪਾਏ, ਭਾਵ ਇਹਨਾਂ ਹੱਥਾਂ ਦੇ ਪੋਟਿਆਂ ਤੇ ਉਂਗਲੀਆਂ ਦੇ ਪੋਟਿਆਂ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਉਹ ਵਾਹਿਗੁਰੂ ਨਾਮ ਤੁਹਾਡੀ ਸੁਰਤੀ ਵਿੱਚ ਚਲੇ, ਇਹ ਮੁੰਦਰੀ ਧਾਰਨ ਕਰਨੀ ਹੈ।
ਪਰਮੇਸ਼ਰ ਪਟ ਲਈ
ਕੱਪੜਾ ਕਿਹੜਾ ਪਾਈਏ ਜੀ? ਕੱਪੜਾ ਉਹ ਪਾਈਏ ਜਿਹੜਾ ਇੱਜ਼ਤ ਦਾ ਹੋਵੇ। ਕੱਪੜਾ ਪਾਉਣਾ ਹੀ ਤਾਂ ਇੱਜ਼ਤ ਬਣਦੀ ਖਾਲਸਾ ਜੀ। ਉਹ ਕੱਪੜਾ ਪਾ ਕੇ ਜਿਹੜੀ ਇੱਜ਼ਤ ਵੀ ਨਿਲਾਮ ਹੋ ਜਾਵੇ, ਉਹ ਕੱਪੜਾ ਵੀ ਨਾ ਪਾਓ। ਉਹ ਕੱਪੜੇ ਵੀ ਨਾ ਪਾਓ, ਅੱਧੇ ਡੇਢ ਗਜ ਦੇ ਜਿਹੜਾ ਸਰੀਰ ਦਾ ਨੰਗੇਜ਼ ਵੀ ਪੈਦਾ ਕਰਨ, ਉਹ ਵੀ ਨਾ ਪਾਈਏ ਭਾਈ। ਪਾਤਸ਼ਾਹ ਕਹਿੰਦੇ ਪਰਮੇਸ਼ਰ ਪਟ ਲਈ, ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਣਾ ਇਹੀ ਕੱਪੜਾ ਹੈ, ਇਹੀ ਮਨ ਦੇ ਵਿਕਾਰ ਨੂੰ ਢਕਣ ਲਈ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਕੱਪੜਾ ਧਾਰਨ ਕਰੀਏ।
ਧੀਰਜ ਤੜੀ ਬੰਧਾਵੇ ਕਾਮਣ,
ਐ ਕਾਮਣੀ ਬੜੀ ਸੋਹਣੀ ਗੁੱਤ ਕਰਦੀ ਹੈ ਤੂੰ, ਬੜੀ ਸੋਹਣੀ ਮੇਢੀਆਂ ਕਰਦੀ ਹੈ, ਇਸ ਤਰ੍ਹਾਂ ਕਰ ਫਿਰ। ਧੀਰਜ ਧੜੀ ਬੰਧਾਵੇ ਕਾਮਣ, ਧੀਰਜ ਰੂਪੀ ਇਹ ਮੇਢੀ ਕਰ ਲੈ ਤੂੰ। ਇਹ ਸਰੀਰ ਦੇ ਕੇਸਾਂ ਦੇ ਕਹਿ ਲੋ ਹਾਰ ਸ਼ਿੰਗਾਰ ਹੋ ਰਿਹਾ, ਤੇ ਜਿਹੜਾ ਧੀਰਜ ਧਾਰਨ ਕਰਨਾ, ਹੌਸਲਾ ਧਾਰਨ ਕਰਨਾ ਖਾਲਸਾ, ਇਹ ਧਾਰਨ ਕਰੀਏ ਬਸ, ਕਿ ਮਨ ਟਿਕ ਜਾਵੇ ਸਾਡਾ। ਕਾਮ ਦੀ ਵਾਸ਼ਨਾ ਕਰਕੇ ਮਨ ਨਹੀਂ ਟਿਕਦਾ ਖਾਲਸਾ ਜੀ। ਇਹ ਸਾਰੇ ਗਹਿਣੇ ਵਾਸ਼ਨਾ ਵਧਾਉਣ ਵਾਲੇ ਹਨ, ਪਰ ਧੀਰਜ ਹੌਸਲਾ ਟਿਕਾ ਸਹਿਜ ਆਨੰਦ, ਇਹ ਨਾਮ ਸਦਕਾ ਹੀ ਆਉਣਾ ਹੈ। ਧੀਰਜ ਧੜੀ ਬੰਧਾਵੇ ਕਾਮਣ, ਐ ਕਾਮਣੀ ਇਸ ਤਰ੍ਹਾਂ ਆਪਣੇ ਮਨ ਨੂੰ ਧੀਰਜ ਵਿੱਚ ਰੱਖ, ਬਹੁਤੀ ਕਾਲੀ ਨਾ ਪੈ, ਟਿਕੀ ਰਹਿ ਨਾਮ ਦਾ ਜਾ ਦੀ ਜਾ।
ਸ੍ਰੀ ਰੰਗ ਸੁਰਮਾ ਦੇ,
ਸ੍ਰੀ ਰੰਗ ਵਾਹਿਗੁਰੂ ਜੋ ਸ਼੍ਰੋਮਣੀ ਹੈ, ਉਹਦੇ ਪ੍ਰੇਮ ਰੰਗ ਦਾ ਸੁਰਮਾ ਆਪਣੀ ਨੇਤਰਾਂ ਚ ਪਾ ਲੈ, ਤੇਰੇ ਨੇਤਰ ਫਿਰ ਇੱਕ ਨੂੰ ਵੇਖਣਗੇ, ਦਵੈਤ ਨੂੰ ਨਹੀਂ ਵੇਖਣਗੇ। ਅੱਖਾਂ ਸੁਰਮਾ ਪਾਣਾ ਅੱਖਾਂ ਦਾ ਸ਼ਿੰਗਾਰ ਹੈ, ਸ਼ਿੰਗਾਰ ਕਰੀਏ ਪਰ ਇਹਨਾਂ ਅੱਖਾਂ ਵਿੱਚ ਸ੍ਰੀ ਰੰਗ ਸੁਰਮਾ ਦੇਈ, ਵਾਹਿਗੁਰੂ ਦਾ ਪ੍ਰੇਮ ਰੰਗ ਪਾਉਣਾ ਹੈ। ਕਿ ਪ੍ਰੇਮ ਰੰਗ ਸਦਕਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਇਹ ਨਜ਼ਰ ਆ ਜਾਵੇ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਗੱਲ ਬਣ ਜਾਵੇ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਗੱਲ ਬਣ ਜਾਵੇ। ਐ ਬੇਟੀ ਆਪਣੇ ਨੇਤਰਾਂ ਵਿੱਚ ਇਸ ਤਰ੍ਹਾਂ ਸੁਰਮਾ ਪਾ ਲੈਣਾ, ਇਹ ਸੁਰਮਾ ਪਾ ਤੇਰੇ ਹਿਰਦੇ ਨੂੰ ਵੀ ਆਨੰਦ ਪੈਦਾ ਕਰੇਗਾ।
ਮਨ ਮੰਦਰ ਜੇ ਦੀਪਕ ਜਾਲੇ,
ਮਨ ਰੂਪੀ ਮੰਦਰ ਵਿੱਚ ਦੀਪਕ ਗੁਰੂ ਦੇ ਗਿਆਨ ਦਾ ਦੀਵਾ ਜਗਾ ਲੈ ਬਸ। ਮਨ ਮੰਦਰ ਜੇ ਦੀਪਕ ਜਾਲੇ, ਇਹ ਦੀਵਾ ਜਗਾ, ਵਾਹਿਗੁਰੂ ਨਾਮ ਦਾ ਦੀਵਾ ਆਪਣੇ ਹਿਰਦੇ ਜਗਾ। ਕੈਸੀ ਬਾਣੀ ਹੈ ਪਾਤਸ਼ਾਹ ਜੀ, ਦੇਖੋ ਆਪਣੇ ਆਪ ਮਨ ਵਿੱਚ ਦੀਵਾ ਬਾਲ ਦਿੰਦੀ ਹੈ। ਐ ਬੇਟੀ, ਐ ਪਦਮਣੀ ਇਸਤਰੀ, ਆਪਣੇ ਮਨ ਵਿੱਚ ਇਹ ਤੇਰਾ ਮਨ ਮੰਦਰ ਹੈ, ਘਰ ਹੈ, ਕਮਰਾ ਹੈ, ਮਹੱਲ ਹੈ, ਇਸ ਮਹੱਲ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਜਗਾ
ਲੈ।
ਸੇਜ ਕਿਹੜੀ ਬਣਾ? ਸਰੀਰ ਦੀ ਸੇਜਾ ਬਣਾ ਲੈ। ਕਾਇਆ ਸੇਜ ਕਰੇਈ, ਇਹ ਕਾਇਆ ਤੇਰਾ ਸਰੀਰ, ਇਹ ਤੇਰੀ ਸੇਜਾ ਬਣ ਜਾਵੇ।
ਗਿਆਨ ਰਾਓ ਜਬ ਸੇਜੈ ਆਵੇ,
ਜੋ ਗਿਆਨ ਦਾ ਰਾਜਾ ਹੈ, ਰਾਓ ਰਾਜਾ ਹੈ, ਜੋ ਗਿਆਨ ਦਾ ਦਾਤਾ ਹੈ, ਜੋ ਆਤਮ ਗਿਆਨ ਦਾ ਭੰਡਾਰਾ अकाल पुरख वाहेगुरु जदो ओ तेरी हिरदे रूपी सेजा ते आवेगा, जदो वाहेगुरु आप तेरे हिरदे आके वसेगा।
तां नानक भोग करे
गुरु पातशाह तां गुरु नानक पातशाह कहंदे असी तां इस तरह दे आनंद च रहने आ बेटी। तुहाडा आनंद होवेगा शरीरिक भोग लगभग 2-2.5 मिनट दा स्वाद, पर यह जिहड़ा साडा स्वाद है हर वेले रहिंदा है आत्म रस विच। असी डुब्बे रहने हां, खुब्बे रहने हां, नींद रहने हां, सवाए रहने हां, यह है असल साडा रब नाल मिलाप हुंदा है। ता नानक भोग करे यह मिलाप है साडा, यह साडा आनंद है बेटी। इस तरह यह समझ ले
दोहरा सर्ब शब्द समझाए ए श्री नानक जग कंत।
जगत दे कंत जगत दे दाते धन गुरु नानक महाराज ने जो पातशाह ने शब्द राही सब कुछ समझाता ना, बस बख्शिश ही होंदी है। गुरु पातशाह दे नेत्रां दी बख्शिश ही इतनी है कि उस पद्मनी दा हिरदा अपने आप ही बदल गया खालसा जी। बस कमाल है, देखो जिन्हां ने कदी आत्म रस नूं माणिया ही नहीं अज आत्म रस च इतनी खुब गिया कि उत्थों बाहर ही नहीं आउंदियां हन, अंदर ही अपने परमात्मा नूं दर्शन करन लगे वी रब तां अंदर बैठा है। असी असल अंदर आनंद माणदियां हां, साडा यही आनंद है जदों उधर लीन होइया।
अष्टपदी पुन अर्थ सो उचरी राग बसंत।
राग बसंत विच गुरु नानक महाराज जी ने फिर एक अष्टपदी 8 पदियां वाला ए पावन शब्द उचारण किया उहदे हिरदे नूं होर टुंबन लई कि उस आनंद विचों बाहर ना आ सके जिहड़ा आनंद हमेशा आनंद रहिया है ते रहेगा। ओ महाराज हुण अष्टपदी है लंबेरी है ते खालसा जी ओ 5-7 मिंट रह गए हन, ओ शब्द पूरा होने दे विच रह जाना है। इस करके पातशाह हुण कृपा करन ओ ज्ञान महाराज कल देणगे सारी दुनिया परथाए, सारी संगतां परथाए, पद्मनी स्त्री परथाए। धन गुरु नानक पातशाह आप नारायण कलातार, जग मह परवरियो निरंकार आकार जोत, जग मंडल करियो।